ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨੇ ਕਾਂਗੜ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਭਾਈ ਦੇਸੂ ਦੇ ਚਬਾਰੇ ਉਥੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਮਹਾਰਾਜ ਦੇ। ਜਿਨ੍ਹੇ ਵੀ ਆਉਣਾ ਹੈ ਪਹਿਲਾਂ ਮਿਲਣਾ ਹੈ ਭਾਈ ਸ਼ਮੀਰ ਨੂੰ, ਸ਼ਮੀਰ ਨੂੰ ਮਿਲ ਕੇ ਉਸ ਤੋਂ ਬਾਅਦ ਸ਼ਮੀਰ ਜਾਂਦਾ ਮਹਾਰਾਜ ਕੋਲ, ਮਹਾਰਾਜ ਜੀ ਪੁਰਾਣੀ ਸੰਗਤ ਆਈ ਹੈ ਆਪ ਜੀ ਕੋਲ ਲੈ ਆਈਏ, ਸਤਿਗੁਰ ਦੀ ਆਗਿਆ ਲੈ ਕੇ ਫਿਰ ਅੰਦਰ ਲੈ ਕੇ ਜਾਂਦੇ ਹਨ। ਇਸ ਤਰ੍ਹਾਂ ਸਭ ਨੂੰ ਦਰਸ਼ਨ ਹੁੰਦੇ ਹਨ ਤੇ ਉਥੇ ਹੀ ਸ਼ਹੀਦ ਸਿੰਘਾਂ ਨੇ ਭਾਈ ਧਰਮ ਸਿੰਘ ਦਾ ਸ਼ੰਕਾ ਵੀ ਦੂਰ ਕੀਤਾ ਸੀ ਕਿ ਧਰਮ ਸਿੰਘ ਜੀ ਦੇ ਮਨ ਵਿੱਚ ਆ ਗਿਆ ਕਿ ਗੁਰੂ ਪਾਤਸ਼ਾਹ ਦੇ ਜਿਹੜੇ ਸਾਹਿਬਜ਼ਾਦੇ ਇਹ ਮਹਾਰਾਜ ਨੇ ਕਿਉਂ ਸ਼ਹੀਦ ਕਰਵਾ ਲਏ, ਮਹਾਰਾਜ ਤਾਂ ਆਪ ਸਮਰੱਥ ਹਨ, ਕਿਉਂ ਸਾਹਿਬਜ਼ਾਦੇ ਸ਼ਹੀਦ ਕਰਾਏ ਮਹਾਰਾਜ ਦੇ। ਉਹ ਸ਼ਹੀਦ ਸਿੰਘ ਨੇ ਸ਼ੰਕਾ ਦੂਰ ਕੀਤਾ, ਕਹਿੰਦੇ ਪਿਆਰਿਓ ਉਹ ਸਾਹਿਬਜ਼ਾਦੇ ਜਨਮ ਮਰਨ ਤੋਂ ਵਾਂਝੇ ਹਨ, ਮਹਾਰਾਜ ਨੇ ਇਹਨਾਂ ਮੁਗਲਾਂ ਦੀ ਜੜ੍ਹਾਂ ਨੂੰ ਤਬਾਹ ਕਰਨ ਲਈ ਇਹਨਾਂ ਸਾਹਿਬਜ਼ਾਦਿਆਂ ਦਾ ਖੂਨ ਉਹਨਾਂ ਦੀ ਨੀਹਾਂ ਵਿਖੇ ਪਾਇਆ ਹੈ, ਇਹਨਾਂ ਦੇ ਜਿਹੜੇ ਵੱਡੇ ਵੱਡੇ ਮਹਿਲ ਉਸਾਰੇ ਹੋਏ ਰਾਜ ਮਹਿਲ, ਉਹ ਰਾਜ ਮਹਿਲ ਵਿੱਚ ਸ਼ਹੀਦਾਂ ਦਾ ਖੂਨ ਡੋਲ ਕੇ ਮਹਾਰਾਜੇ ਨੇ ਰਾਜ ਮਹਿਲ ਤਬਾਹ ਕਰਨੇ ਇਹਨਾਂ ਦੇ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ। ਇਹ ਵੀ ਪੁੱਛਿਆ ਭਾਈ ਧਰਮ ਸਿੰਘ ਜੀ ਨੇ, ਦੱਸੋ ਸ਼ਹੀਦ ਸਿੰਘ ਜੀ ਤੁਹਾਡਾ ਸਰੂਪ ਕਿਤਨਾ ਵੱਡਾ ਹੋਵੇਗਾ, ਤੇ ਭਾਈ ਧਰਮ ਸਿੰਘ ਜੀ ਨੇ ਆਪਣਾ ਸਰੂਪ ਦਿਖਾਇਆ, ਸੀਸ ਆਕਾਸ਼ ਨੂੰ ਛੂ ਗਿਆ, ਬਾਹਾਂ ਜਦੋਂ ਲਹਿਰਾਉਣ ਲੱਗੀਆਂ ਹਵਾ ਦੇ ਵਿੱਚ ਦੂਰ ਤੱਕ ਬਾਹਾਂ ਜਾ, ਇਹ ਵੇਖ ਕੇ ਭਾਈ ਸਾਹਿਬ ਡਰ ਗਏ, ਕਹਿੰਦੇ ਮਹਾਰਾਜ ਧੰਨ ਹੋ ਤੁਸੀਂ, ਧੰਨ ਹੋ ਤੁਸੀਂ। ਤੇ ਫਿਰ ਸ਼ਹੀਦ ਸਿੰਘ ਆਪਣੇ ਸੂਖਮ ਸਰੂਪ ਵਿੱਚ ਆ ਗਏ, ਅਲੋਪ ਕਰ ਲਿਆ ਆਪਣਾ ਸਰੂਪ, ਤੇ ਭਾਈ ਧਰਮ ਸਿੰਘ ਜੀ ਮਹਾਰਾਜ ਕੋਲ ਆਏ, ਸਤਿਗੁਰੂ ਪਾਤਸ਼ਾਹ ਨੂੰ ਸਾਰੀ ਸੰਗਤਾਂ ਨੂੰ ਲੰਗਰ ਪਾਣੀ ਛਕਾਇਆ, ਇਸ ਤਰ੍ਹਾਂ ਬਖਸ਼ਾਂ ਪ੍ਰਾਪਤ ਹੋਈਆਂ। ਭਾਈ ਸ਼ਮੀਰ ਜੀ ਰੋਜ਼ ਮਹਾਰਾਜ ਦੀ ਸੇਵਾ ਨਿਭਾਉਂਦੇ ਨੇ। ਇੱਕ ਦਿਨ ਦੀ ਘਟਨਾ ਕਿ ਭਾਈ ਸ਼ਮੀਰ ਜੀ ਗੁਰੂ ਪਾਤਸ਼ਾਹ ਨੂੰ ਲੰਗਰ ਛਕਾ ਰਹੇ ਸਨ, ਥਾਲ ਭਰਿਆ ਪ੍ਰਸ਼ਾਦੇ ਦਾ ਮਹਾਰਾਜ ਜੀ ਨੂੰ ਅਰਪਣ ਕੀਤਾ, ਤੇ ਮਨ ਵਿੱਚ ਆ ਗਿਆ ਕਿ ਮਹਾਰਾਜ ਕੁਛ ਪ੍ਰਸ਼ਾਦ ਮੈਨੂੰ ਵੀ ਦੇ ਦੇਣ, ਮੇਰਾ ਵੀ ਭਲਾ ਹੋ ਜਾਵੇ। ਤੇ ਸਤਿਗੁਰ ਨੇ ਆਪਣਾ ਸ਼ੀਤ ਪ੍ਰਸ਼ਾਦ ਆਖਿਆ, ਲੋ ਸ਼ਮੀਰ ਜੀ ਤੁਸੀਂ ਚੱਕ ਲੋ। ਸ਼ਮੀਰ ਕਹਿਣ ਲੱਗਾ, ਨਹੀਂ ਮਹਾਰਾਜ ਮੈਂ ਘਰ ਜਾ ਕੇ ਚੱਕਾਂਗਾ, ਇੱਥੇ ਨਹੀਂ ਛਕਾਂਗਾ। ਪਾਤਸ਼ਾਹ ਕਹਿੰਦੇ ਘਰ ਲੈ ਜਾਓ। ਜਦੋਂ ਘਰ ਲੈ ਗਏ ਤੇ ਇੱਥੇ ਇਹਨਾਂ ਦਾ ਇੱਕ ਮਾਮਾ ਹੈ ਜੈਤੋ ਦਾ ਰਹਿਣ ਵਾਲਾ, ਸਖੀ ਸਰਵਰ ਦਾ ਉਪਾਸ਼ਕ ਹੈ, ਲਾਲਾ ਵਾਲੇ ਪੀਰ ਦਾ ਉਪਾਸ਼ਕ ਹੈ। ਸਾਰਾ ਪਰਿਵਾਰ ਇਕੱਠਾ ਹੋ ਜਾ, ਕਹਿੰਦੇ ਸਾਰੇ ਇਕੱਠੇ ਹੋ ਜਾਓ। ਸਾਰੇ ਭਰਾ ਵੀ ਆ ਗਏ, ਹੋਰ ਸਾਰੀ ਸੰਗਤਾਂ ਇਹਨਾਂ ਦੇ ਘਰ ਵਾਲੇ ਸਾਰੇ ਜੀ ਆ ਗਏ। ਕਹਿੰਦੇ ਲੋ ਜੀ ਗੁਰੂ ਦਾ ਸ਼ੀਤ ਪ੍ਰਸ਼ਾਦ ਆਇਆ, ਸਾਰੇ ਛਕੀਏ। ਜਦੋਂ ਰੁਮਾਲਾ ਉੱਤੋਂ ਉਤਾਰਿਆ, ਕੀ ਵੇਖਿਆ ਖਾਲਸਾ ਜੀਓ, ਅੰਦਰ ਮਹਾਂ ਪ੍ਰਸ਼ਾਦ ਬਣਿਆ ਹੋਇਆ, ਜੋ ਖਾਲਸੇ ਦਾ ਬੋਲਾ ਝਟਕਾ ਪ੍ਰਸ਼ਾਦ ਉਹ ਤਿਆਰ ਹੈ। ਇਹ ਵੇਖ ਕੇ ਜੈਤੋ ਦਾ ਮਾਮਾ ਦੇ ਸੜ ਵੱਲ ਗਿਆ, ਉਹ ਝਟਕਾ ਉਹਨੂੰ ਵਿਖਾਇਆ ਸੀ ਮਹਾਰਾਜ ਨੇ, ਆਖੋ ਸਤਨਾ
ਸ੍ਰੀ ਵਾਹਿਗੁਰੂ।
ਅਸਲ ਦਾ ਪ੍ਰਸ਼ਾਦ ਸੀ, ਲੰਗਰ ਸੀ ਭਾਈ ਮਹਾਰਾਜ ਦਾ। ਉਹ ਸਤਿਗੁਰ ਨੇ ਉਹਦੇ ਦ੍ਰਿਸ਼ ਵਿੱਚ, ਉਹਦੇ ਨੇਤਰਾਂ ਚ ਮਹਾਰਾਜ ਨੇ ਐਸੀ ਕਹਿ ਲੋ ਗਿਲਾਨੀ ਪਾਈ, ਉਹਨੂੰ ਝਟਕਾ ਪ੍ਰਸ਼ਾਦ ਨਜ਼ਰ ਆਇਆ ਜੀ। ਉਹ ਕਹਿਣ ਲੱਗਾ, ਨਾ 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 ਨਾ, ਤੁਸੀਂ ਇਹ ਨਹੀਂ ਖਾਣਾ, ਜੇ ਖਾਵੋਗੇ ਤੇ ਸਾਡੇ ਉੱਤੇ ਲਾਲਾਂ ਵਾਲ ਦੀ ਕਰੋਪੀ ਹੋਵੇਗੀ, ਸਾਡਾ ਘਰ ਬਾਰ ਤਬਾਹ ਹੋ ਜਾਵੇਗਾ। ਤੇ ਇਹ ਸੁਣ ਕੇ ਹੁਣ ਸ਼ਮੀਰ ਦੁਚਿੱਤੀ ਚ ਪੈ ਗਿਆ, ਕਰਿਆ ਤੇ ਕਰਾਂ ਕੀ। ਦੂਜੇ ਭਰਾ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਜੇ ਇਹਨੂੰ ਕਿਸੇ ਥਾਂ ਤੇ ਗੇਰਾਂਗੇ ਤਾਂ ਵੀ ਅਨਾਦਰ ਹੋਵੇਗਾ, ਗੁਰੂ ਸਾਹਿਬ ਸਾਡੇ ਉੱਤੇ ਗੁੱਸਾ ਕਰਨਗੇ, ਉਹਨਾਂ ਦੀ ਕਰੋਪੀ ਹੋਵੇਗੀ। ਜੇ ਇਹਨੂੰ ਤਿਆਗਾਂਗੇ, ਸਤਿਗੁਰ ਸਾਡੇ ਘਰ ਆਏ ਹਨ, ਸਾਡੇ ਮਹਿਮਾਨ ਹਨ, ਇਹ ਵੀ ਅਨਾਦਰ ਹੋਵੇਗਾ ਮਹਾਰਾਜ ਦਾ, ਤੇ ਦੱਸੋ ਕੀ ਕਰੀਏ। ਫਿਰ ਸਲਾਹ ਇਹ ਹੋਈ ਕਿ ਇਹਨੂੰ ਥੱਲੇ ਧਰਤੀ ਚ ਦਬਾ ਦਿਓ, ਤੇ ਉਹਨਾਂ ਨੇ ਉੱਥੇ ਹੀ ਟੋਆ ਖੋਦ ਕੇ ਧਰਤੀ ਚ ਪ੍ਰਸ਼ਾਦ ਦਬਾ ਤਾ ਮਹਾਰਾਜ ਦਾ। ਜਦੋਂ ਫਿਰ ਸਵੇਰੇ ਸਵੇਰੇ ਸ਼ਮੀਰ ਮਹਾਰਾਜ ਕੋਲ ਪਹੁੰਚਿਆ, ਤੇ ਪਹੁੰਚ ਕੇ ਮਹਾਰਾਜ ਕੀ ਪੁੱਛਦੇ ਹਨ, ਆਓ ਸਤਿਗੁਰ ਮਹਾਰਾਜ ਉਸ ਸ਼ਮੀਰ ਦੇ ਮਨ ਦੇ ਸ਼ੰਕੇ ਵੀ ਦੂਰ ਕਰ ਰਹੇ ਹਨ, ਉਹਦਾ ਭਲਾ ਵੀ ਕਰ ਰਹੇ ਹਨ, ਤੇ ਕਿਵੇਂ ਨੂੰ ਮੁਕਤੀ ਦਾ ਦਾਨ ਦੇ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ, ਆਪਣੀ ਸੁਰਤੀ ਬਿਰਤੀ ਕਾਗਰ ਕਰਦੇ ਹਾਂ। ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੁਪਤ ਹੋਏ ਕਰ ਜਾਮਨੀ, ਉਠ ਆਏ ਪਰਭਾਤੀ।
ਰਾਤ ਨੂੰ ਸ਼ਮੀਰ ਨੇ ਆਰਾਮ ਕੀਤਾ, ਆਰਾਮ ਕਰਕੇ ਸਵੇਰ ਹੋਈ, ਤਿਆਰ ਬਰ ਤਿਆਰ ਹੋਇਆ ਤੇ ਮਹਾਰਾਜ ਕੁਲ ਆ ਗਿਆ ਹੈ।
ਹੱਥ ਜੋਰ ਬੰਧਨ ਕਰੀ, ਧਰਕਤ ਜਿਸ ਛਾਤੀ।
ਜਿਹਦੀ ਛਾਤੀ ਧੜਕ ਰਹੀ ਹੈ, ਮਨ ਵਿਚ ਅਜੇ ਘਬਰਾਹਟ ਹੈ, ਹੱਥ ਜੋੜ ਕੇ ਮੱਥਾ ਤੇ ਟੇਕ ਰਿਹਾ ਸ਼ਮੀਰ, ਪਰ ਮਨ ਵਿਚ ਘਬਰਾਹਟ ਬਹੁਤ ਜ਼ਿਆਦਾ ਹੈ।
ਸ਼੍ਰੀ ਮੁਖ ਤੇ ਪੂਜਨ ਕਰਿਓ, ਲੈ ਮਹਾ ਪ੍ਰਸ਼ਾਦਾ।
ਸਤਿਗੁਰ ਨੇ ਪੁੱਛ ਹੀ ਲਿਆ, ਸ਼ਮੀਰ ਜੀ ਕੀ ਬਣਿਆ ਮਹਾ ਪ੍ਰਸ਼ਾਦ ਦਾ? ਜਿਹੜਾ ਪ੍ਰਸ਼ਾਦ ਆਪ ਜੀ ਕੱਲ ਸਾਡੇ ਤੋਂ ਲੈ ਗਏ ਸੀ, ਉਹ ਛਕਿਆ ਕੇ ਨਹੀਂ ਛਕਿਆ?
ਅਚਵਨ ਕਰਿਓ ਕੇ ਨਾਹੇ, ਤੈ ਦਾਨੀ ਅਹਿਲਾਦਾ।
ਪ੍ਰਸ਼ਾਦ ਆਪ ਮੰਗਿਆ ਸੀ, ਉਹ ਤੁਹਾਡੇ ਭਲੇ ਹੋਈ ਸੀ, ਦੱਸੋ ਤੁਸੀਂ ਪ੍ਰਸ਼ਾਦ ਛਕਿਆ ਕੇ ਨਹੀਂ ਛਕਿਆ?
ਤਬ ਸ਼ਮੀਰ ਬਿਨ ਤੀਰ ਹੈ, ਗੁਰ ਤੀਰ ਉਚਾਰੇ।
ਉਸ ਵੇਲੇ ਧੀਰਜ ਤੋਂ ਰਹਿਤ ਹੋ ਕੇ ਅੰਦਰ ਛਾਤੀ ਚ ਕੰਬੜੀ ਜੀ ਚੱਲੀ ਹੋਈ ਏ, ਘਬਰਾਹਟ ਬਹੁਤ ਜ਼ਿਆਦਾ ਹੈ, ਤੇ ਮਹਾਰਾਜ ਦੇ ਨੇੜੇ ਹੋ ਕੇ ਇਹ ਸ਼ਮੀਰ ਕਹਿਣ ਲੱਗਾ,
ਜੈਤੋ ਕਾ ਮਾਤੁਲ ਅਹੈ, ਤਿੰਨ ਸਭ ਹਟਕਾਰੇ।
ਗੁਰੂ ਜੀ ਤੁਸੀਂ ਜਾਣੀ ਜਾਣੋ, ਮਹਾਰਾਜ ਜਾਣਦੇ ਹੋ ਕਿ ਸਾਡਾ ਇੱਕ ਮਾਮਾ ਹੈ ਜੈਤੋ ਦਾ ਰਹਿਣ ਵਾਲਾ, ਮਹਾਰਾਜ ਉਹ ਸਖੀ ਸਰਵਰ ਲਾਲਾ ਵਾਲੇ ਪੀਰ ਦਾ ਉਪਾਸ਼ਕ ਹੈ, ਸਾਨੂੰ ਉਹਨੇ ਰੋਕਤਾ ਸੀ ਮਹਾਰਾਜ, ਅਸੀਂ ਤਾਂ ਪ੍ਰਸ਼ਾਦ ਛਕਣ ਲੱਗੇ ਸੀ ਆਪ ਜੀ ਦਾ, ਪਰ ਉਹਦੇ ਕਹੇ ਤੇ ਪਾਤਸ਼ਾਹ ਸੀ ਪ੍ਰਸ਼ਾਦ ਨਹੀਂ ਚੱਕਿਆ।
ਨਹਿ ਅਚਵ ਹੋ ਝਟਕਾ ਸਕਲ, ਰਿਸ ਪੀਰ ਉਪਾਵੈ।
ਉਹਨੇ ਆਖਿਆ ਵੀ ਤੁਸੀਂ ਕਿਸੇ ਨੇ ਝਟਕਾ ਨਹੀਂ ਚੱਕਣਾ, ਇਹ ਝਟਕਾ ਪ੍ਰਸ਼ਾਦ ਹੈ, ਨਹੀਂ ਚੱਕਣਾ ਮਹਾਰਾਜ ਦਾ, ਜੇ ਛਕੋਗੇ ਤੁਹਾਡੇ ਉੱਤੇ ਆਪਣੇ ਪੀਰ ਦੀ ਕਰੋਪੀ ਹੋਵੇਗੀ।
ਸਦਨ ਵਿਖੇ ਤਨ ਤਾਨ ਗਨ, ਜੁਤ ਮਾਲ ਖਪਾਵੈ।
ਮਾਮੇ ਨੇ ਇਹ ਵੀ ਆਖਿਆ ਸਤਿਗੁਰੂ ਜੀ ਕਿ ਆਪਣੇ ਘਰ ਵਿਚ ਜਿਤਨਾ ਧਨ ਧਾਨ ਹੈ, ਮਾਲ ਡੰਗਰ ਹੈ, ਜੋ ਵੀ ਹੈ, ਉਹ ਸਾਰੀ ਖੁਸ਼ੀਆਂ ਲਾਲਾ ਵਾਲੇ ਪੀਰ ਦੀਆਂ ਹਨ, ਜੋ ਉਹਨਾਂ ਦੀ ਕਰੋਪੀ ਹੋ ਗਈ ਅਸੀਂ ਸਾਰੇ ਤਬਾਹ ਹੋ ਜਾਵਾਂਗੇ।
ਲੈ ਕਰ ਥਾਰ ਪ੍ਰਸ਼ਾਦ ਕੋ, ਵਿਚ ਧਰਾ ਦਬਾਇਓ।
ਸਤਿਗੁਰੂ ਜੀ ਫਿਰ ਕੀ ਕਿਸੀ ਕੀਤਾ ਥਾਲ ਦਾ, ਉਹ ਥਾਲ ਦਾ ਜਿਤਨਾ ਪ੍ਰਸ਼ਾਦ ਸੀ ਲੈ ਕੇ ਨਾ ਉਹ ਧਰਤੀ ਥੱਲੇ ਦਬਾ ਤਾ ਮਹਾਰਾਜ, ਟੋਆ ਖੋਦ ਕੇ ਥੱਲੇ ਧਰਤੀ ਦਬਾਇਆ ਤੇ ਆਪ ਜੀ ਦਾ ਪ੍ਰਸ਼ਾਦ ਮਹਾਰਾਜ ਧਰਤੀ ਚ ਦਬਾ ਕੇ ਆਏ ਹਾਂ।
ਬਿਨਾ ਭਨੇ ਜਾਨੋ ਪ੍ਰਭੂ, ਮੈਂ ਸਾਚ ਅਲਾਇਓ।
ਆਪ ਤਾਂ ਸਤਿਗੁਰੂ ਜੀ ਅੰਤਰ ਜਾਮੀ ਹੋ, ਬਿਨਾ ਕਹੇ ਜਾਣ ਲੈਂਦੇ ਹੋ, ਮੈਂ ਸੱਚ ਕਹਿ ਰਿਹਾ ਆਪ ਜੀ ਦੇ ਚਰਨਾਂ ਹਜ਼ੂਰ, ਇਹੀ ਭਾਣਾ ਵਾਪਰਿਆ ਹੈ।
ਸੁਨ ਸਤਿਗੁਰ ਬੋਲੇ ਤਬੈ, ਧਰਨੀ ਬਰਸਾਈ।
ਸ਼ਮੀਰ ਦੀ ਗੱਲ ਸੁਣ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਸ਼ਮੀਰ ਜੀ ਚਲੋ ਭਲਾ ਹੋਇਆ, ਇਹ ਧਰਤੀ ਵਰਸਾਈ ਗਈ, ਹੁਣ ਇਹ ਧਰਤੀ ਬਹੁਤ ਸਮੇਂ ਤੋਂ ਇੱਥੇ ਕਾਲ ਪੈ ਰਿਹਾ ਸੀ, ਧਰਤੀ ਤੇ ਬੜੀ ਕਰੋਪੀ ਹੋ ਰਹੀ ਸੀ, ਹੁਣ ਧਰਤੀ ਦਾ ਭਲਾ ਹੋ ਗਿਆ ਹੈ।
ਤੁਮਕੋ ਨਹਿ ਪ੍ਰਾਪਤ ਭਈ, ਤਿੰਨ ਮੂੜ ਗਵਾਈ।
ਉਹ ਤੁਹਾਡਾ ਮਾਮਾ ਹੀ ਮੂਰਖ ਹੈ, ਉਸ ਮਾਮੇ ਨੇ ਆਪ ਤਾਂ ਛਕਣਾ ਕੁਝ ਨਹੀਂ, ਤੁਹਾਨੂੰ ਵੀ ਛਕਣ ਨਹੀਂ ਦੇ ਰਿਹਾ, ਤੁਹਾਨੂੰ ਵੀ ਨਹੀਂ ਪ੍ਰਾਪਤ ਹੋਈ ਪ੍ਰਸ਼ਾਦ ਉਹ ਬਖਸ਼ਿਸ਼, ਤੇ ਚਲੋ ਬਖਸ਼ਿਸ਼ ਧਰਤੀ ਨੂੰ ਮਿਲ ਗਈ ਹੈ।
ਅਦਬ ਨਕੀਨੋ ਅਨਕੋ, ਤੁਮ ਬੁਰਾ ਕਮਾਇਓ।
ਤੁਸੀਂ ਅਨਾਜ ਦਾ ਅਦਬ ਨਹੀਂ ਕੀਤਾ, ਇਹ ਗੁਰੂ ਕਾ ਪ੍ਰਸ਼ਾਦ ਹੈ, ਤੁਸੀਂ ਅਦਬ ਨਹੀਂ ਕੀਤਾ ਇਹਦਾ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਾਡੇ ਲਈ ਵੀ ਹੈ ਜੀ, ਅਸੀਂ ਵੀ ਗੁਰੂ ਕੇ ਲੰਗਰਾਂ ਦੀ ਬੇਦਵੀ ਨਾ ਕਰੀਏ, ਪ੍ਰਸ਼ਾਦ ਦੀ ਬੇਦਵੀ ਨਾ ਕਰੀਏ, ਇਹ ਪ੍ਰਸ਼ਾਦ ਦਾ ਅਦਬ ਸਤਿਕਾਰ ਰੱਖੀਏ, ਜਿਤਨਾ ਲੋੜ ਹੈ ਉਤਨਾ ਛਕੀਏ, ਉਤਨਾ ਪਵਾਈਏ, ਇਹਨੂੰ ਐਵੇਂ ਬੇਫਜ਼ੂਲ ਨਾਲੀਆਂ ਵਿਚ ਨਾ ਗੇਰੀਏ ਭਾਈ। ਇਹ ਪ੍ਰਸ਼ਾਦ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ, ਪ੍ਰਵਾਨ ਹੁੰਦਾ ਹੈ ਮਹਾਰਾਜ ਜੀ ਨੂੰ, ਉਹੀ ਵਚਨ ਕਹਿ ਰਹੇ ਹਨ ਕਿ ਸ਼ਮੀਰ ਜੀ ਤੁਹਾਡੇ ਕਰਮਾਂ ਚ ਹੈ ਹੀ ਕੁਛ ਨਹੀਂ, ਤੁਸੀਂ ਲਾਭ ਕੀ ਲੈਣਾ ਸੀ, ਤੁਸੀਂ ਤਾਂ ਆਪਣਾ ਨੁਕਸਾਨ ਹੀ ਕਰ ਲਿਆ ਹੈ, ਇਹ ਪ੍ਰਸ਼ਾਦ ਤੁਹਾਡੇ ਕਰਮ ਚ ਹੈ ਹੀ ਨਹੀਂ ਸੀ।
ਤਬੈ ਪਰੈ ਦੁਰ ਪਿਛ ਬਹੁ, ਜੇ ਅਦਬ ਗਵਾਇਓ।
ਜਿਹੜਾ ਅਦਬ ਗਵਾ ਦੇਵੇ ਪ੍ਰਸ਼ਾਦ ਦਾ ਲੰਗਰ ਦਾ, ਉੱਥੇ ਫਿਰ ਕਾਲ ਤਾਂ ਪੈਂਦਾ ਹੀ ਹੈ ਨਾ, ਉੱਥੇ ਫਿਰ ਕਾਲ ਪੈਂਦਾ ਹੈ, ਉੱਥੇ ਨੁਕਸਾਨ ਬੜੇ ਹੁੰਦੇ ਹਨ।
ਭਦਰ ਸੈਨ ਰਿਬ ਪ੍ਰਥਮ ਪਾ ਤੈਨ ਕੀਆ ਅਪਮਾਨਾ।
ਇਸੇ ਧਰਤੀ ਤੇ ਪਹਿਲਾ ਰਾਜਾ ਹੋਇਆ ਭਦਰ ਸੈਨ, ਉਹ ਭਦਰ ਸੈਨ ਨੇ ਵੀ ਇੱਥੇ ਅਨਾਜ ਦਾ ਅਪਮਾਨ ਕੀਤਾ ਸੀ।
ਉਜਰ ਗਯੋ ਇਹ ਦੇਸ਼ ਸਭ ਜੰਗਲ ਅਬ ਜਾਨਾ।
ਇੱਥੇ ਪਹਿਲਾਂ ਨਹਿਰਾਂ ਬੜੀਆਂ ਵਗਦੀਆਂ ਸੀ ਸ਼ਮੀਰ ਜੀ, ਇਹ ਆਮ ਧਰਤੀ ਨਹੀਂ ਹੈ, ਇੱਥੇ ਨਹਿਰਾਂ ਵਗਦੀਆਂ ਸੀ ਪਹਿਲਾਂ। ਪਰ ਉਹਨੇ ਅੰਨ ਦਾ ਅਪਮਾਨ ਕੀਤਾ, ਅਨਾਦਰ ਕੀਤਾ, ਇਹ ਸਾਰਾ ਦੇਸ਼ ਤਬਾਹ ਹੋ ਗਿਆ। ਇੱਥੇ ਫਿਰ ਕਾਲ ਪੈਣਾ ਸ਼ੁਰੂ ਹੋ ਗਿਆ ਤੇ ਇਸ ਕਰਕੇ ਇੱਥੇ ਉਜਾੜਾ ਪੈਦਾ ਹੋ ਗਿਆ।
ਜਲ ਤਹੁਤੀ ਤੈ ਨਦੀ ਤਬ ਭਟਲੀ ਸ਼ੁਭ ਚਿਤਰਾ।
ਦੋ ਨਦੀਆਂ ਇੱਥੇ ਵਗਦੀਆਂ ਸਨ, ਭਟਲੀ ਅਤੇ ਚਿਤਰਾ ਨਦੀ, ਜਿਹਨੂੰ ਸ਼ੁਭ ਚਿਤਰਾ ਵੀ ਕਹਿੰਦੇ ਹਨ। ਦੋ ਨਦੀਆਂ ਇੱਥੇ ਵਗਦੀ, ਇੱਕ ਬਠਿੰਡੇ ਦੇ ਇਲਾਕੇ ਚ ਵਗਦੀ ਸੀ, ਇੱਕ ਵਗਦੀ ਸੀ ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਵਿੱਚ। ਫਿਰੋਜ਼ਪੁਰ ਦੇ ਇਲਾਕੇ ਚ ਵਗਦੀ ਸੀ ਚਿਤਰਾ ਨਦੀ ਤੇ ਉਰਲੇ ਪਾਸੇ ਵਗਦੀ ਸੀ ਭਟਲੀ ਨਦੀ। ਇਹ ਨਦੀਆਂ ਦੇ ਪ੍ਰਵਾਹ ਕਰਕੇ ਇੱਥੇ ਬੜੀ ਰੌਣਕਾਂ ਸੀ, ਬੜੀ ਖੁਸ਼ਹਾਲੀ ਸੀ। ਪਰ ਉਸ ਰਾਜੇ ਨੇ, ਰਾਜੇ ਭਦਰ ਸੈਨ ਨੇ ਬੜਾ ਅਪਮਾਨ ਕੀਤਾ ਅਨਾਜ ਦਾ ਤੇ ਇਸ ਕਰਕੇ ਉਹ ਸਾਰਾ ਕੁਝ ਤਬਾਹ ਹੋ ਗਿਆ। ਉਹ ਨਦੀਆਂ ਵੀ ਅਲੋਪ ਹੋ ਗਈਆਂ ਤੇ ਸਾਰੇ ਪਾਸੇ ਕਾਲ ਪੈ ਗਿਆ।
ਹਟੀ ਅਵਗਿਆ ਦੇਖ ਕੇ ਥਲ ਪਾ ਅਪਵਿੱਤਰਾ।
ਧਰਤੀ ਵੀ ਵੇਖਦੀ ਹੈ ਕਿ ਜਿੱਥੇ ਧਰਤੀ ਦੀ ਅਵਗਿਆ ਹੋਵੇ ਉੱਥੇ ਨਦੀਆਂ ਪਿੱਛੇ ਹਟ ਜਾਂਦੀਆਂ ਹਨ। ਉਹ ਨਦੀਆਂ ਪਿੱਛੇ ਹਟ ਗਈਆਂ, ਪਾਣੀ ਅਲੋਪ ਹੋ ਗਿਆ ਉਹਨਾਂ ਦਾ ਤੇ ਇੱਥੇ ਕਾਲ ਪੈਦਾ ਹੋ ਗਿਆ।
ਹਮਰੇ ਸੀਤ ਪ੍ਰਸ਼ਾਦ ਨੇ ਰੋਕਿਓ ਇਹ ਥਾਨਾ।
ਤੇ ਹੁਣ ਭਾਣਾ ਵਾਪਰਿਆ, ਚਲੋ ਖੁਸ਼ਹਾਲੀ ਮਿਲਣ ਗਈ ਧਰਤੀ ਨੂੰ। ਬਹੁਤ ਸਮੇਂ ਤੋਂ ਜਿਹੜਾ ਇੱਥੇ ਕਾਲ ਪੈ ਗਿਆ ਸੀ ਨਾ, ਅੱਜ ਕਾਲ ਨੂੰ ਫਿਰ ਅਸੀਂ ਅਕਾਲ ਨਾਲ ਜੋੜ ਦਿੱਤਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪ੍ਰਸ਼ਾਦ ਅਕਾਲ ਸਰੂਪ ਦਾ ਹੈ, ਇਹ ਪਰਮਾਤਮਾ ਦਾ ਪ੍ਰਸ਼ਾਦ ਹੈ। ਇਹ ਪਰਮਾਤਮਾ ਦੇ ਪ੍ਰਸ਼ਾਦ ਕਰਕੇ ਧਰਤੀ ਨੂੰ ਹੁਣ ਰੌਣਕਾਂ ਪ੍ਰਾਪਤ ਹੋਣਗੀਆਂ, ਧਰਤੀ ਵਰਸਾਏਗੀ ਇੱਥੇ, ਇੱਥੇ ਧਰਤੀ ਨੂੰ ਹੁਣ ਬਖਸ਼ਾਂ ਮਿਲਣਗੀਆਂ।
ਤੁਮ ਰਈਅਤ ਹੋਏ ਬਸ ਹੋ ਗਏ ਹਮਨੇ ਸਭ ਜਾਨਾ।
ਅਸੀਂ ਤਾਂ ਜਾਣ ਲਿਆ ਹੈ ਕਿ ਤੁਹਾਡੇ ਕਰਮਾਂ ਚ ਰਾਜ ਹੈ ਹੀ ਨਹੀਂ। ਪਹਿਲਾਂ ਤੁਸੀਂ ਰਾਜ ਨਹੀਂ ਲਿਆ, ਘੋੜੇ ਤੇ ਘੁੰਮਣਾ ਸੀ, ਤੁਸੀਂ ਆਪਣੇ ਪਿੰਡ ਦੇ ਆਲੇ ਦੁਆਲੇ ਘੁੰਮ ਕੇ ਆ ਗਏ ਹੋ, ਫਿਰ ਤੁਹਾਡੇ ਕਰਮਾਂ ਚ ਹੁਣ ਪ੍ਰਸ਼ਾਦ ਹੈ ਹੀ ਨਹੀਂ। ਲੱਗਦਾ ਇਹੀ ਤੁਸੀਂ ਰਈਅਤ ਬਣ ਕੇ ਰਹੋਗੇ, ਤੁਹਾਡੇ ਕਰਮਾਂ ਚ ਰਾਜ ਹੈ ਹੀ ਨਹੀਂ। ਅਸੀਂ ਜਾਣ ਲਿਆ ਹੈ
ਅਵਨੀ ਜੰਗਲ ਦੇਸ਼ ਕੀ ਬਹੁ ਅੰਨ ਉਪਾਵੈ।
ਸਮਾਂ ਆਵੇਗਾ ਜਿੱਥੇ ਤੁਸੀਂ ਅਨਾਜ ਦਬਾਇਆ ਹੈ ਨਾ, ਜਿਹਨੂੰ ਦੁਨੀਆਂ ਜੰਗਲ ਕਹਿੰਦੀ ਹੈ, ਇਹ ਸਮਾਂ ਆਵੇਗਾ, ਇਹ ਮਾਲਵਾ ਬਣ ਜਾਏਗਾ, ਇਹ ਗੁਰੂ ਕਾ ਮਾਲਵਾ ਹੋਵੇਗਾ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਮਾਲਵਾ ਹੋਰ ਵੀ ਹੈ ਜੀ, ਇਹ ਦੱਖਣ ਵਾਲੇ ਪਾਸੇ ਵੀ ਮਾਲਵਾ ਹੈ, ਪਰ ਇਹਨੂੰ ਗੁਰੂ ਕਾ ਮਾਲਵਾ ਕਹਿੰਦੇ ਹਨ, ਬਠਿੰਡਾ ਆਦਿਕ ਦਾ ਇਲਾਕਾ ਹੈ। ਪਾਤਸ਼ਾਹ ਕਹਿੰਦੇ ਸਮਾਂ ਆਵੇਗਾ, ਇਹ ਧਰਤੀ ਆਬਾਦ ਹੋਵੇਗੀ, ਬਹੁਤ ਫਸਲਾਂ ਹੋਣਗੀਆਂ, ਨਹਿਰਾਂ ਵਗਣਗੀਆਂ, ਇੱਥੇ ਬਹੁਤ ਕੁਝ ਹੋਵੇਗਾ, ਇਹ ਧਰਤੀ ਫਿਰ ਆਬਾਦ ਹੋਵੇਗੀ।
ਅਬ ਤੇ ਦੁਗਨੇ ਚੌਗਨੇ ਅੱਠ ਗੁਣੇ ਜਮਾਵੇ।
ਅੱਜ ਤੋਂ ਬਾਅਦ ਦੁਗਣਾ ਚੌਗੁਣਾ ਅੱਠ ਗੁਣਾ ਅਨਾਜ ਪੈਦਾ ਹੋਵੇਗਾ।
ਓਏ ਹਮਾਰਾ ਮਾਲਵਾ ਜਿਦ ਕਿਤ ਬਿਦਤਾਵੇ।
ਜਿੱਧਰ ਕਿੱਧਰ ਇਹ ਗੱਲ ਪ੍ਰਗਟ ਹੋਵੇਗੀ, ਇਹਨੂੰ ਸਾਰੇ ਕਹਿਣਗੇ ਗੁਰੂ ਕਾ ਮਾਲਵਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਗੁਰੂ ਕਾ ਮਾਲਵਾ ਹੈ, ਹਮਾਰਾ ਮਾਲਵਾ, ਇਹ ਸਾਡਾ ਮਾਲਵਾ ਹੈ। ਭਾਵ ਗੁਰੂ ਸਾਹਿਬ ਨੇ ਇੱਥੇ ਬਖਸ਼ਾਂ ਵਰਤਾਈਆਂ, ਇਹਨੂੰ ਇਸ ਇਲਾਕੇ ਨੂੰ ਮਾਲੋ ਮਾਲ ਕਰਤਾ ਮਹਾਰਾਜ ਨੇ, ਇਹ ਸਾਰੇ ਦੁਨੀਆਂ ਚ ਗੱਲ ਪ੍ਰਗਟ ਹੋ ਜਾਵੇਗੀ।
ਉਪਜੈ ਸਿੰਘ ਸਹੰਸ ਰਹੀ ਮਲਵਈ ਕਹਾਵੇ।
ਇੱਥੇ ਸੈਂਕੜੇ ਹੀ ਯੋਧੇ ਪ੍ਰਗਟ ਹੋਣਗੇ, ਸੈਂਕੜੇ ਸਿੰਘ ਪ੍ਰਗਟ ਹੋਣਗੇ, ਸਭਨਾਂ ਨੂੰ ਕਹਿਣਗੇ ਮਲਵਈ ਸਿੰਘ। ਮਾਲਵੇ ਦੇ ਰਹਿਣ ਵਾਲੇ ਮਲਵਈ ਕਹਿੰਦੇ, ਉਹਨਾਂ ਸਭਨਾਂ ਨੂੰ ਮਲਵਈ ਕਹਿਣਗੇ।
ਸੁਣੀਏ ਹੈ ਸਿੱਖ ਸ਼ਮੀਰ ਪੋ ਚਾਹਤ ਹਮ ਦੀਨੋ।
ਐ ਸ਼ਮੀਰ ਸਿੱਖ ਸਾਡੇ ਪਿਆਰਿਆਂ, ਸੁਣ ਸਾਡਾ ਬਚਨ, ਅਸੀਂ ਤੈਨੂੰ ਚਾਹੁੰਦੇ ਸੀ ਕੁਝ ਦਈਏ, ਪਰ ਤੂੰ ਤਾਂ ਲੈ ਕੇ ਰਾਜੀ ਨਹੀਂ, ਤੇਰੇ ਕਰਮਾਂ ਚ ਕੁਝ ਹੈ ਹੀ ਨਹੀਂ।
ਪ੍ਰਥਮ ਰਾਜ ਤੇ ਛੂਛ ਰਹਿ ਅਬ ਛੇ ਮਨਾ ਲੀਨੋ।
ਪਹਿਲਾਂ ਤੂੰ ਰਾਜ ਨੀ ਲਿਆ, ਤੂੰ ਆਪਣੇ ਪਿੰਡ ਦੇ ਆਲੇ ਦੁਆਲੇ ਘੁੰਮ ਕੇ ਆ ਗਏ ਘੋੜੇ ਉੱਤੇ ਚੜ ਕੇ। ਤੈਨੂੰ ਕਿਹਾ ਸੀ ਦੂਰ ਤੱਕ ਘੁੰਮ ਕੇ ਆ, ਜਿੱਥੇ ਮਰਜ਼ੀ ਚਲਾ ਜਾ, ਉਨਾ ਰਾਜ ਤੇਰਾ ਹੋ ਜਾਵੇਗਾ। ਪਹਿਲਾਂ ਤੂੰ ਰਾਜ ਤੋਂ ਬਣ ਜਾ ਰਿਹਾ ਤੇ ਹੁਣ ਤੂੰ ਅਨਾਜ ਛਕਿਆ ਨੀ, ਸਾਡਾ ਲੰਗਰ ਨੀ ਛਕਿਆ, ਇਹ ਧਰਤੀ ਵਰਸਾਈ ਗਈ ਪਰ ਤੇਰੇ ਕਰਮਾਂ ਚ ਉਹ ਸੁਖ ਨੀ ਰਿਹਾ।
ਜੋ ਲੈ ਬੇ ਨਹਿ ਦੇਤ ਹੈ ਸੋ ਰੋਗ ਪੁਗੈ ਹੈ।
ਅਸੀਂ ਦੇਣਾ ਚਾਹੁੰਦੇ ਹਾਂ ਤੂੰ ਲੈ ਕੇ ਰਾਜੀ ਨਹੀਂ, ਪਰ ਕਾਰਨ ਤੇਰੀ ਗਲਤੀ ਵੀ ਨਹੀਂ ਹੈ ਸ਼ਮੀਰ, ਗਲਤੀ ਤੇਰੇ ਮਾਮੇ ਦੀ ਹੈ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਗਲਤੀ ਤਾਂ ਉਹਦੀ ਪਾਪੀ ਦੀ ਹੈ, ਉਸ ਪਾਪੀ ਨੂੰ ਰੋਗ ਲੱਗਣਗੇ, ਸਮਾਂ ਆਵੇਗਾ ਤੁਹਾਡਾ ਮਾਮਾ ਹੀ ਦੁਖਦਾਈ ਹੋਵੇਗਾ, ਉਹ ਆਪ ਦੁਖੀ ਹੋਵੇਗਾ।
ਆਪ ਕੁਸ਼ਟ ਕੋ ਕਸ਼ਟ ਲਹਿ ਪੁਨ ਬੰਸ ਲਗੈ ਹੈ।
ਤੇਰੇ ਮਾਮੇ ਨੂੰ ਕੋੜ ਦਾ ਰੋਗ ਲੱਗੇਗਾ, ਅਖੀਰ ਤੇ ਉਹਦੀ ਇਲਾਜ ਵਿੱਚ ਉਹ ਕੋੜ ਹੁੰਦਾ ਹੀ ਰਹੇਗਾ, ਇੱਕ ਨਾ ਇੱਕ ਜੀਵ ਨੂੰ ਕੋਹੜੀ ਦਾ ਰੋਗ ਉਹ ਲੱਗੇਗਾ ਹੀ ਲੱਗੇਗਾ।
ਕਹਿ ਕਵ ਹਮਨੇ ਸੋ ਸੁਣਿਓ ਅਬ ਲੋ ਬੜ ਰੋਗੂ।
ਕਵੀ ਜੀ ਕਹਿੰਦੇ ਸਾਧ ਸੰਗਤ ਜੀ ਸੁਣੋ, ਅਸੀਂ ਖੁਦ ਵੇਖਿਆ ਹੈ, ਕਵੀ ਜੀ ਨੇ ਖੁਦ ਵੇਖਿਆ, ਸੰਤੋਖ ਸਿੰਘ ਜੀ ਨੇ ਕਹਿੰਦੇ ਖੁਦ ਵੇਖਿਆ ਹੈ ਕਿ ਉਸ ਜੈਤਾਂ ਵਾਲਾ ਜਿਹੜਾ ਮਾਮਾ ਸੀ ਜੈਤੋ ਦਾ ਰਹਿਣ ਵਾਲਾ, ਉਹਦੇ ਸਾਰੇ ਪਰਿਵਾਰ ਚ ਕੋਹੜ ਹੀ ਕੋਹੜ ਰਿਹਾ, ਅੱਗੇ ਕਿਸੇ ਦੇ ਅੰਸ਼ ਵੰਸ਼ ਚੱਲਦਾ ਹੀ ਰਿਹਾ ਕੋਹੜ, ਕਹਿੰਦੇ ਸੀ ਖੁਦ ਵੇਖਿਆ ਹੈ।
ਚੱਲਿਓ ਆਏ ਤਿਸ ਬੰਸ ਮਹਿ ਭੋਗ ਹੈ ਦੁਖ ਭੋਗੂ।
ਉਹਦੀ ਕੁੱਲ ਵਿੱਚ ਕੋਹੜ ਦਾ ਰੋਗ ਚੱਲਿਆ ਹੀ ਆ ਰਿਹਾ ਹੈ, ਭਾਵੇਂ ਪਰਿਵਾਰ ਦੇ 10 ਜੀ ਹੋਣ ਪਰ ਇੱਕ ਜੋ ਜਰੀਰ ਨੂੰ ਜ਼ਰੂਰ ਕੋਹੜ ਹੁੰਦਾ ਸੀ ਜੀ, 10 ਚੋਂ ਇੱਕ ਨੂੰ ਜ਼ਰੂਰ ਕੋਹੜ ਹੁੰਦਾ ਸੀ, ਫਿਰ ਅੱਗੇ ਉਹਦੇ ਹੋਰ ਪੁੱਤਰ ਪੋਤਰਿਆਂ ਨੂੰ, ਉਹ ਪੀੜ੍ਹੀ ਚੱਲਦੀ ਰਹੀ ਇਹਨਾਂ ਦੀ। ਕਵੀ ਜੀ ਕਹਿੰਦੇ ਖੁਦ ਵੇਖਿਆ ਹੈ, ਇਹ ਗੁਰੂ ਦੇ ਬਚਨ ਪੂਰੇ ਹੋਏ।
ਸਤਿਗੁਰ ਅਧਿਕ ਪ੍ਰਸੰਨ ਹੋਇ ਪਿਖ ਸੇਵ ਵਿਸਾਲਾ।
ਫਿਰ ਵੀ ਮਹਾਰਾਜ ਆਪਣੇ ਸਿੱਖ ਦੀ ਸੇਵਾ ਤੇ ਮਹਾਰਾਜ ਬੜੇ ਖੁਸ਼ ਹਨ, ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਮੀਰ ਦੀ ਸੇਵਾ ਤੇ ਬੜੇ ਖੁਸ਼ ਹਨ।
ਇਹ ਨਾ ਲੇ ਤਾਂ ਹਮ ਦੇਤ ਹੈ ਇਮ ਚਿਤੈ ਕਿਰਪਾਲਾ।
ਸਤਿਗੁਰ ਜੀ ਮਨ ਹੀ ਮਨ ਚ ਕਈ ਵਾਰੀ ਸੋਚਦੇ ਹਨ ਅਸੀਂ ਇਹਨੂੰ ਬਖਸ਼ਿਸ਼ ਦੇਣਾ ਚਾਹੁੰਦੇ ਹਾਂ, ਇਹ ਬਖਸ਼ਿਸ਼ ਲੈ ਕੇ ਰਾਜੀ ਨਹੀਂ, ਪਰ ਬਖਸ਼ਿਸ਼ ਦੇਣੀ ਜ਼ਰੂਰ ਹੈ ਇਹਨੂੰ, ਇਹਦੀ ਝੋਲੀ ਜ਼ਰੂਰ ਭਰਨੀ ਹੈ ਅਸੀਂ।
ਇੱਕ ਦਿਨ ਬਹੁ ਸ਼ਮੀਰ ਕੋ ਕਰਨਾ ਕਰ ਬੋਲੇ।
ਇੱਕ ਦਿਨ ਮਹਾਰਾਜ ਬਹੁਤ ਕਿਰਪਾ ਦੇ ਘਰ ਵਿੱਚ ਆ ਕੇ ਸ਼ਮੀਰ ਨੂੰ ਆਖਣ ਲੱਗੇ,
ਹੋਏ ਚਿਤ ਮਹਿ ਜੋ ਕਾਮਨਾ ਹਮ ਤੇ ਅਬ ਸੋਲੇ।
ਪਾਤਸ਼ਾਹ ਕਹਿਣ ਲੱਗੇ ਸ਼ਮੀਰ ਤੇਰੇ ਮਨ ਚ ਕੋਈ ਕਾਮਨਾ ਹੈ ਮੰਗ ਲੈ, ਹੁਣੇ ਲੈ ਲੈ ਸਾਡੇ ਤੋਂ, ਜੋ ਤੂੰ ਮੰਗਣਾ ਚਾਹੁੰਦਾ ਮੰਗ ਲੈ, ਅਸੀਂ ਦੇਣ ਨੂੰ ਤਿਆਰ ਹਾਂ।
ਬਿਨ ਸ਼ੰਕਾ ਜਾਚਨ ਕਰੋ ਕਹੋ ਔਰ ਅਭੇ ਲਾਖਾ।
ਮਨ ਵਿੱਚ ਕੋਈ ਸ਼ੰਕਾ ਨਾ ਕਰੀ, ਬਿਨਾਂ ਸ਼ੰਕੇ ਤੋਂ ਜੋ ਮੰਗਣਾ ਹੁਣੇ ਮੰਗ ਲੋ, ਅਸੀਂ ਤੈਨੂੰ ਹੁਣੇ ਹੀ ਦੇ ਦੇਵਾਂਗੇ।
ਸੁਨ ਸ਼ਮੀਰ ਕਰ ਜੋਰ ਕੈ ਨਮਰੀ ਹੋਏ ਭਾਖਾ।
ਗੁਰੂ ਪਾਤਸ਼ਾਹ ਦੇ ਬਚਨ ਸੁਣ ਕੇ ਸ਼ਮੀਰ ਨੇ ਦੋਵੇਂ ਹੱਥ ਜੋੜ ਲਏ, ਨਿਮਰਤਾ ਵਿਚ ਆ ਕੇ ਸ਼ਮੀਰ ਜੀ ਕਹਿਣ ਲੱਗੇ,
ਮਿਟਹਿ 84 ਕੋ ਪ੍ਰਮਨ ਭਵ ਜਲ ਦੁਖਦਾਈ।
ਗੁਰੂ ਜੀ ਜੇ ਕਿਰਪਾ ਕਰਨੀ ਹੈ ਨਾ, ਇਹ ਕਿਰਪਾ ਕਰ ਦੋ ਮਹਾਰਾਜ, ਇਹ 84 ਦਾ ਗੇੜਾ ਮੇੜਾ ਕੱਟ ਦੋ ਮਹਾਰਾਜ, ਮੇਰਾ ਜੰਮਣਾ ਮਰਨਾ ਮਹਾਰਾਜ ਜੀ ਇਹ ਖਤਮ ਕਰ ਦੋ। 84 ਦਾ ਗੇੜਾ ਮਹਾਰਾਜ ਭਵ ਜਲ ਦਾ ਗੇੜਾ ਹੈ, ਇਸ ਤੋਂ ਬਚਾ ਲੋ ਮਹਾਰਾਜ ਜੀ।
ਸ਼੍ਰੀ ਸਤਿਗੁਰ ਇਸ ਤ੍ਰਾਸ ਤੇ ਮੋਹਲੇ ਹੋ ਬਚਾਈ।
ਐ ਸਤਿਗੁਰ ਮਹਾਰਾਜ ਜੀ ਇਹ ਡਰ ਬੜਾ ਵੱਡਾ ਹੈ, ਜੰਮਣ ਮਰਨ ਦਾ ਬੜਾ ਵੱਡਾ ਡਰ ਹੈ, ਬੜਾ ਵੱਡਾ ਦੁੱਖ ਹੈ ਮਹਾਰਾਜ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ। ਇਹ ਬੜਾ ਵੱਡਾ ਦੁੱਖ ਹੈ ਮਹਾਰਾਜ, ਇਸ ਦੁੱਖ ਤੋਂ ਬਚਾ ਲੋ।
ਸੁਨ ਤੂਸ਼ਨ ਸ਼੍ਰੀ ਪ੍ਰਭ ਭਏ ਬਿਰਮੇ ਅਨਖਿਆਲਾ।
ਉਹ ਗੱਲ ਸੁਣ ਕੇ ਮਹਾਰਾਜ ਚੁੱਪ ਹੋ ਗਏ, ਮਹਾਰਾਜ ਸ਼ਾਂਤ ਹੋ ਗਏ ਮਹਾਰਾਜ, ਤੇ ਪਾਤਸ਼ਾਹ ਨੇ ਹੋਰ ਗੱਲਾਂ ਤੋੜ ਲਈਆਂ, ਹੋਰ ਖਿਆਲਾਂ ਚ ਮਹਾਰਾਜ ਜੀ ਉਲਝ ਗਏ।
ਇੱਕ ਹੋਏ ਦਿਵਸ ਬਿਤਾਏ ਕੈ ਪੁਨ ਭਏ ਕਿਰਪਾਲਾ।
ਦੋ ਦਿਨ ਬਿਤਾ ਕੇ ਨਾ ਇੱਕ ਦੋ ਦਿਨ ਹੋਰ ਲੰਘਾਏ ਮਹਾਰਾਜ ਜੀ ਨੇ, ਫਿਰ ਮਹਾਰਾਜ ਜੀ ਉਸੇ ਖਿਆਲ ਵਿਚ ਆ ਗਏ।
ਸੇਵ ਕਰੈ ਸਹਿ ਪ੍ਰੇਮ ਕੇ ਪੁਨ ਨਿਕਟ ਬੁਲਾਇਓ।
ਸਤਿਗੁਰ ਜਾਣਦੇ ਹਨ ਕਿ ਬੜੇ ਭਾਵਨਾ ਨਾਲ ਸਾਡੀ ਸੇਵਾ ਨਿਭਾਉਂਦਾ ਹੈ ਸ਼ਮੀਰ, ਰੋਜ਼ ਆ ਕੇ ਹਰ ਵੇਲੇ ਸੇਵਾ ਨਿਭਾਉਂਦਾ ਸਾਡੀ, ਘਰ ਤੋਂ ਜਦੋਂ ਆ ਜਾਂਦਾ ਹੈ ਭੱਜ ਭੱਜ ਕੇ ਸੇਵਾ ਨਿਭਾਉਂਦਾ ਹੈ, ਤੇ ਮਹਾਰਾਜ ਜੀ ਦੀ ਸੇਵਾ ਤੇ ਬੜੇ ਖੁਸ਼ ਹਨ।
ਹਮ ਪ੍ਰਸੰਨ ਹੈ ਤੋਹੇ ਪਰ ਜਾਚੋ ਮਨ ਪਾਇਓ।
ਫਿਰ ਮਹਾਰਾਜ ਕਹਿਣ ਲੱਗੇ ਸ਼ਮੀਰ ਅਸੀਂ ਬੜੇ ਖੁਸ਼ ਹਾਂ ਤੇਰੇ ਉੱਤੇ, ਮੰਗ ਜੋ ਮੰਗਣਾ ਈ, ਤੇਰੇ ਮਨ ਦੀ ਜੋ ਤਮੰਨਾ ਹੈ ਉਹਨੇ ਪੂਰੀ ਕਰ ਦੇਵਾਂਗੇ।
ਪੁੰਨ ਸ਼ਮੀਰ ਗੁਰ ਤੀਰ ਕਹੈ ਭਵ ਜਲ ਮਹਿ ਫੇਰਾ।
ਫਿਰ ਉਹ ਸ਼ਮੀਰ ਮਹਾਰਾਜ ਦੇ ਕੋਲ ਹੋਇਆ, ਨੇੜੇ ਹੋ ਕੇ ਕਹਿਣ ਲੱਗਾ, ਸਤਿਗੁਰ ਜੀ ਇਹ ਦੁਨੀਆ ਸਾਗਰ ਤੋਂ ਮਹਾਰਾਜ ਬਾਹਰ ਕੱਢ ਲੋ, ਜਨਮ ਮਰਨ ਦਾ ਗੇੜਾ ਖਤਮ ਕਰ ਦੋ ਮਹਾਰਾਜ, ਇਹ ਭਵਜਲ ਤੋਂ ਬਚਾ ਲੋ ਮਹਾਰਾਜ ਜੀ।
ਇਸ ਦਾਰਨ ਦੁੱਖ ਤੇ ਪ੍ਰਭੂ ਗਹੀਏ ਹੈ ਕਰ ਮੇਰਾ।
ਸਤਿਗੁਰ ਜੀ ਇਹ ਬੜਾ ਭਿਆਨਕ ਦੁੱਖ ਹੈ, ਇਸ ਭਿਆਨਕ ਦੁੱਖ ਤੋਂ ਮੇਰੀ ਬਾਂਹ ਫੜ ਲੋ ਮਹਾਰਾਜ। ਬਾਹ ਦੇ ਬੀਠਲਾ, ਆਪਣੀ ਕਿਰਪਾ ਰੂਪੀ ਬਾਂਹ ਫੜਾ ਕੇ ਮਹਾਰਾਜ ਦੁਨੀਆ ਸਾਗਰ ਤੋਂ ਬਾਹਰ ਕਰ ਲੋ।
ਸੁਣ ਸ਼੍ਰੀ ਮੁਖ ਤੇ ਤਬ ਪਨਿਓ ਤਵ ਜਨਮ ਕਨੇਰੇ।
ਇਹ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ, ਸ਼ਮੀਰ ਅਜੇ ਤੇਰੇ ਜਨਮ ਬਹੁਤ ਪਏ ਹਨ, ਤੂੰ ਕਹਿੰਦਾ ਮੇਰਾ ਜਨਮ ਮਰਨ ਕੱਢ ਦੋ, ਅਜੇ ਤੇਰੇ ਜਨਮ ਮਰਨ ਤਾਂ ਬਹੁਤ ਪਏ ਹਨ, ਤੂੰ ਕਈ ਜਨਮ ਹੋਰ ਲੈਣੇ ਹਨ।
ਧਰਨੇ ਹੈ ਪਵ ਜਲ ਬਿਖੇ ਕਿਮ ਜਾਹੇ ਨਿਬੇਰੇ।
ਤੇਰਾ ਜਨਮ ਮਰਨ ਕਿਵੇਂ ਨਿਬੇੜੀਏ, ਅਜੇ ਤੂੰ ਜਨਮ ਮਰਨ ਧਾਰਨ ਕਰਨੇ ਹਨ, ਤੂੰ ਕਈ ਵਾਰੀ ਕਿਸੇ ਜੂਨਾ ਚ ਆਉਣਾ, ਫਿਰ ਤੇਰਾ ਬੇੜਾ ਪਾਰ ਹੋਵੇਗਾ।
ਕਹਿਲਾ ਕਰ ਹੈ ਬਚਾਏ ਬੋ ਜਾਚੋ ਵਥ ਆਨਾ।
ਹੋਰ ਵਸਤੂ ਮੰਗ ਲੈ, ਇਹ ਛੱਡ, ਕਿੰਨਾ ਕੁ ਤੈਨੂੰ ਬਚਾਵਾਂਗੇ, ਤੇਰੀ ਜੋਨਾ ਬਹੁਤ ਪਈਆਂ ਅਜੇ, ਅਜੇ ਤੇਰੀ ਜੋਨਾ ਕੁੱਤੇ ਦੀ ਜੋਨ ਹੈ, ਕਾਂ ਦੀ ਜੋਨ ਹੈ, ਇਲ ਦੀ ਜੋਨ ਹੈ, ਕਈ ਜੋਨਾ ਪਈਆਂ ਤੇਰੀਆਂ, ਉਹ ਕਿੱਥੇ ਤੈਨੂੰ ਬਚਾਵਾਂਗੇ, ਕੁਝ ਹੋਰ ਮੰਗ ਲੈ।
ਇਸ ਬਿਨ ਅਪਰ ਅਦੇ ਨਹਿ ਲੇਹੋ ਮਹਿਦ ਮਹਾਨਾ।
ਇਸ ਤੋਂ ਬਿਨਾਂ ਕੁਝ ਹੋਰ ਮੰਗ ਲੈ, ਜੋ ਮੰਗੇਗਾ ਤੈਨੂੰ ਹੁਣੇ ਹੀ ਦੇ ਦੇਵਾਂਗੇ। ਅਦੇ ਨਹੀਂ ਹੈ, ਅਦੇ ਦਾ ਅਰਥ ਹੈ ਦੇਣ ਯੋਗ ਜੋ ਨਾ ਹੋਵੇ, ਤੈਨੂੰ ਸਭ ਵਸਤੂ ਦੇ ਦੇਵਾਂਗੇ, ਪਰ ਮੰਗ ਤਾਂ ਸਹੀ।
ਹਮ ਪ੍ਰਸੰਨ ਪਿਖ ਸੇਵ ਤੁਵ ਅਰ ਪ੍ਰੇਮ ਕਨੇਰਾ।
ਅਸੀਂ ਤੇਰੀ ਸੇਵਾ ਤੇ ਬੜੇ ਪ੍ਰਸੰਨ ਹਾਂ, ਤੇਰਾ ਮਨ ਦਾ ਪ੍ਰੇਮ ਬਹੁਤ ਹੈ, ਇਸ ਕਰਕੇ ਮੰਗ ਜਰੂਰ ਦੇਵਾਂਗੇ।
ਔਰ ਕਪਟ ਸੱਚ ਕਹਿਤ ਹੈ ਪਰਖਿਓ ਬਹੁ ਬੇਰਾ।
ਤੇਰਾ ਹਿਰਦਾ ਕਪਟ ਤੋਂ ਰਹਿਤ ਹੈ, ਤੂੰ ਛਲੀਆਂ ਨਹੀਂ ਹੈ, ਅੰਦਰੋਂ ਤੂੰ ਸਾਫ਼ ਹੈ, ਇਸ ਕਰਕੇ ਅਸੀਂ ਕਈ ਵਾਰੀ ਪਰਖ ਵੀ ਕੀਤੀ ਹੈ, ਤੇ ਹਰ ਵਾਰੀ ਪਰਖ ਚ ਤੂੰ ਪੂਰਾ ਉਤਰਿਆ ਹੈ।
ਕਰਹੋ ਸਫਲ ਨਿਜ ਕਾਲ ਕੋ ਹਮ ਦੇ ਤਤਕਾਲਾ।
ਜੋ ਮੰਗਣਾ ਹੀ ਮੰਗ ਲੈ, ਅਸੀਂ ਹੁਣੇ ਦੇ ਦੇਵਾਂਗੇ, ਤੇਰੀ ਸੇਵਾ ਨੂੰ ਅਸੀਂ ਭਾਗ ਲਾਵਾਂਗੇ, ਤੇਰੀ ਸੇਵਾ ਹੁਣੇ ਅਸੀਂ ਪੂਰੀ ਕਰ ਦੇਵਾਂਗੇ।
ਸੁਣ ਕੇ ਕਹੈ ਸ਼ਮੀਰ ਪੁਨ ਗਤ ਕਰਹੋ ਕਿਰਪਾਲਾ।
ਉਹੀ ਗੱਲ ਨੂੰ ਦੁਬਾਰਾ ਕਹਿਣ ਲੱਗੇ ਸ਼ਮੀਰ ਜੀ, ਮਹਾਰਾਜ ਜੀ ਕਿਰਪਾ ਕਰੋ, ਮੇਰੀ ਗਤੀ ਕਰ ਦੋ ਮਹਾਰਾਜ, ਮੁਕਤੀ ਦਾ ਦਾਨ ਦੇ ਦੋ ਮਹਾਰਾਜ, ਮੇਰਾ ਜਨਮ ਮਰਨ ਕੱਟ ਦੋ ਜੀ।
ਨਿਕਟ ਸਥਲ ਸੁਨ ਨਿਜ ਦੀਜੀਏ ਜਾਚਾ ਇਹ ਮੇਰੀ।
ਮੇਰੀ ਤਾਂ ਇੱਕੋ ਮੰਗ ਹੈ ਮਹਾਰਾਜ, ਕਿ ਆਪਣੇ ਥਾਂ ਦੇ ਕੋਲ ਮੈਨੂੰ ਸੋਹਣੀ ਥਾਂ ਦੇ ਦੋ ਮਹਾਰਾਜ, ਜਿੱਥੇ ਤੁਹਾਡਾ ਵਾਸ ਹੈ ਸੱਚਖੰਡ ਵਿੱਚ, ਉੱਥੇ ਮਹਾਰਾਜ ਪੀੜੀ ਜਿਹੀ ਥਾਂ ਦੇ ਦੋ ਜੀ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਪੀੜੀ ਜਿਹੀ ਥਾਂ ਹੀ ਦੇ ਦੋ ਮਹਾਰਾਜ, ਤੁਹਾਡਾ ਸੱਚਖੰਡ ਤਾਂ ਬੜਾ ਵੱਡਾ ਹੈ ਮਹਾਰਾਜ, ਉੱਥੇ ਕਿਹੜੇ ਕਿਹੜੇ ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ ਵੀ ਨਹੀਂ, ਜਿਹੜੇ ਸਾਰੇ ਤੁਹਾਡਾ ਜਸ ਗਾਣ ਵਾਲੇ ਮਹਾਂਪੁਰਖ ਰਹਿੰਦੇ ਹਨ, ਤੇ ਉਸੇ ਥਾਂ ਤੇ ਮਹਾਰਾਜ ਥੋੜੀ ਪੀੜੀ ਜਿਹੀ ਥਾਂ ਮੈਨੂੰ ਵੀ ਦੇ ਦੋ।
ਅਪਰ ਨਹੀਂ ਮਨ ਕਾਮਨਾ ਘੱਟ ਹੋ ਮਮ ਬੇਰੀ।
ਹੋਰ ਮੇਰੇ ਮਨ ਵਿੱਚ ਕੋਈ ਕਾਮਨਾ ਨਹੀਂ ਹੈ, ਮੇਰੀ ਬੇੜੀ ਕੱਟ ਦੋ ਪਾਤਸ਼ਾਹ, ਇਹ ਜਨਮ ਮਰਨ ਦੀ ਬੇੜੀ ਕੱਟ ਦੋ ਜੀ।
ਸੁਨ ਹੱਠ ਕੋ ਸ੍ਰੀ ਸਤਿਗੁਰੂ ਤਬ ਟਾਰਨ ਕੀਨਾ।
ਉਹਦਾ ਹੱਠ ਸੁਣਿਆ ਵੀ ਇਹ ਤਾਂ ਇਹੀ ਬਾਰ ਬਾਰ ਮੰਗ ਰਿਹਾ, ਜਾਣ ਕੇ ਟਾਲ ਵੀ ਰਹੇ ਮਹਾਰਾਜ, ਦੇਣਗੇ ਵੀ ਜਰੂਰ, ਤੇ ਮਹਾਰਾਜ ਜੀ ਨੂੰ ਟਾਲ ਤਾਂ ਉਸ ਵੇਲੇ।
ਕੇਤਕ ਦਿਵਸ ਬਿਤਾਏ ਪੁਨ ਮਨ ਹੋਤ ਪ੍ਰਸੀਨਾ।
ਕੁਝ ਦਿਨ ਫਿਰ ਬਤੀਤ ਹੋਏ ਤੇ ਮਹਾਰਾਜ ਜੀ ਫਿਰ ਪਾਤਸ਼ਾਹ ਕਿਰਪਾ ਦੇ ਘਰ ਵਿਚ ਆਏ।
ਦਾਸ ਕਾਮਨਾ ਦੀਏ ਬਿਨ ਮਨ ਚੈਨ ਨਾ ਪਾਵੇ। ਸ੍ਰੀ ਵਾਹਿਗੁਰੂ।
ਜਿਵੇਂ ਸਿੱਖ ਮੰਗਦਾ ਨਾ ਬਾਰ ਬਾਰ, ਮਹਾਰਾਜ ਇਹ ਦੇ ਦੋ, ਗੁਰੂ ਵੀ ਦੇਣਾ ਚਾਹੁੰਦੇ ਜੀ, ਗੁਰੂ ਸਾਹਿਬ ਵੀ ਬੜੇ ਉਤਾਵਲੇ ਹੁੰਦੇ, ਅਸੀਂ ਤਾਂ ਸਭ ਕੁਝ ਮੰਗਦੇ ਹਾਂ ਮਹਾਰਾਜ ਤੋਂ, ਪਰ ਪਾਤਸ਼ਾਹ ਵੀ ਚਾਹੁੰਦੇ ਮੈਂ ਆਪਣੇ ਸਿੱਖ ਨੂੰ ਇਹ ਦੇਣਾ, ਉਹ ਵੀ ਸੋਚਦੇ ਰਹਿੰਦੇ ਵੀ ਕਦੋਂ ਦੇਵਾਂ ਕਦੋਂ ਦੇਵਾਂ, ਉਹਨਾਂ ਮਨ ਵਿੱਚ ਵੀ ਟਕਟਕੀ ਲੱਗੀ ਰਹਿੰਦੀ ਹੈ ਜੀ, ਉਹ ਟਕਟਕੀ ਭਾਵ ਕਿ ਬਾਰ ਬਾਰ ਸੋਚਦੇ ਰਹਿੰਦੇ ਵੀ ਦੇਣਾ ਹੈ ਇਹਨੂੰ ਦੇਣਾ ਹੈ ਜ਼ਰੂਰ ਦੇਣਾ ਹੈ ਤੇ ਮਹਾਰਾਜ ਚਾਹੁੰਦੇ ਹਨ ਇਹਨੂੰ ਮੁਕਤੀ ਦਾ ਦਾਨ ਜ਼ਰੂਰ ਦੇਣਾ ਹੈ ਇਹ ਸਾਡਾ ਪਿਆਰਾ ਸਿੱਖ ਹੈ
ਪਦਵੀ ਦੇਣ ਸਮੀਪ ਕੀ ਪੁਨ ਔਰ ਲਲਚਾਵੇ
ਸਤਿਗੁਰ ਜੀ ਵੀ ਲਲਚਾਏਮਾਨ ਹੋ ਰਹੇ ਕਿ ਆਪਣੇ ਪਿਆਰੇ ਸਿੱਖ ਨੂੰ ਅਸੀਂ ਆਪਣੇ ਨਾਲ ਦੀ ਪਦਵੀ ਦੇਣੀ ਹੈ ਆਪਣੇ ਕੋਲ ਇਹਦਾ ਵਾਸਾ ਕਰਨਾ ਇਹਨੂੰ ਪੀੜੀ ਜਿਨੀ ਥਾਂ ਜ਼ਰੂਰ ਦੇਣੀ ਹੈ
ਇੱਕ ਦਿਨ ਬਹੁਰ ਹਕਾਰ ਕੈ ਸ਼੍ਰੀ ਬਦਨ ਉਚਾਰਾ
ਇੱਕ ਦਿਨ ਦੁਬਾਰਾ ਬੁਲਾਇਆ ਮਹਾਰਾਜ ਜੀ ਨੇ ਆਓ ਸ਼ਮੀਰ ਜੀ ਆਓ ਆਓ ਸਾਡੇ ਕੋਲ ਬੈਠੋ ਤੇ ਕੋਲ ਬਿਠਾ ਕੇ ਮਹਾਰਾਜ ਜੀ ਆਖਣ ਲੱਗੇ
ਮੰਗੋ ਮਨ ਕੀ ਕਾਮਨਾ ਜੈਸੇ ਹੱਠ ਧਾਰਾ
ਮੰਗ ਲੋ ਕੀ ਮੰਗਣਾ ਚਾਹੁੰਦੇ ਹੋ ਜੋ ਤੁਹਾਡੇ ਮਨ ਦਾ ਹੱਠ ਹੈ ਤੁਸੀਂ ਚਾਹੁੰਦੇ ਹੋ ਵੀ ਇਹੀ ਮੰਗਣਾ ਮੰਗ ਲੋ ਅੱਜ ਮੰਗਣਾ ਹੈ
ਪ੍ਰਭ ਜੀ ਭਵ ਜਲ ਤੇ ਰੱਖੋ ਕੱਟ ਦੇ ਹੋ 84
ਫਿਰ ਉਹੀ ਕਹਿਣ ਲੱਗੇ ਸਤਿਗੁਰ ਜੀ ਇਹ ਭਵ ਜਲ ਤੋਂ ਬਚਾ ਲੋ ਮਹਾਰਾਜ ਭਵ ਜਲ ਤੇ ਰੱਖੋ ਪ੍ਰਭੂ ਮਹਾਰਾਜ ਬਚਾ ਲੋ ਆਪਣਾ ਹੱਥ ਦੇ ਕੇ ਬਚਾ ਲੋ ਮਹਾਰਾਜ ਮੇਰੀ ਜਮਾ ਦੀ ਫਾਹੀ ਕੱਟ ਦੋ
ਬੋਹਰ ਨਾ ਪਾਵੋ ਜਨਮ ਕੋ ਜਮ ਪਰੈ ਨਾ ਫਾਸੀ
ਮੁੜ ਕੇ ਮੈਂ ਜਨਮ ਮਰਨ ਦੇ ਗੇੜੇ ਚ ਨਾ ਆਵਾਂ ਜਮਾ ਦੀ ਫਾਹੀ ਨਾ ਪਵੇ ਇਹ ਕਿਰਪਾ ਕਰੋ ਜੀ
ਹੱਸ ਬੋਲੇ ਦੈ ਹੈ ਇਹੀ ਪੁਨ ਆਵਹ ਪ੍ਰਾਤੀ
ਸਤਿਗੁਰ ਜੀ ਹੱਸ ਪਏ ਹੱਸ ਕੇ ਕਹਿਣ ਲੱਗੇ ਚੱਲ ਸਵੇਰੇ ਆਈ ਹੁਣ ਮਹਾਰਾਜ ਸਵੇਰੇ ਰਾਤੋ ਰਾਤ ਕੰਮ ਨਿਬੇੜ ਜਾਣਾ ਉਹਦਾ ਸਮੀਰ ਸਵੇਰੇ ਆਈ ਚੱਲ ਜਾ ਹੁਣ ਘਰ ਜਾ ਆਰਾਮ ਕਰ ਜਾ ਕੇ
ਸੁਨ ਬੰਧਨ ਕੋ ਕਰ ਗਯੋ ਆਨੰਦ ਕਰ ਛਾਤੀ
ਥੋੜਾ ਜਾ ਆਨੰਦ ਤਾਂ ਮਿਲਿਆ ਵੀ ਬਚਨ ਹੋ ਗਏ ਸਵੇਰੇ ਆਈ ਕੁਛ ਤਾਂ ਗੱਲ ਹੋਵੇਗੀ ਸ਼ਮੀਰ ਜੀ ਮੱਥਾ ਟੇਕ ਕੇ ਮਹਾਰਾਜ ਨੂੰ ਹਿਰਦੇ ਚ ਹੁਣ ਆਨੰਦ ਆ ਰਿਹਾ ਹੈ ਆਨੰਦ ਵਿਚ ਛਾਤੀ ਭਰੀ ਹੋਈ ਹੈ ਤੇ ਘਰ ਚਲੇ ਗਏ
ਸਕਲ ਰੀਤ ਕੀ ਸੇਵ ਕਰ ਨਿਸਮਹ ਪਰ ਸੋਵਾ
ਸਾਰੀ ਤਰ੍ਹਾਂ ਸੇਵਾ ਨਿਭਾ ਕੇ ਫਿਰ ਘਰ ਗਏ ਜੀ ਸੇਵਾ ਨਿਭਾਣੀ ਸਾਰੀ ਸੇਵਾ ਨਿਭਾ ਕੇ ਘਰ ਗਏ ਘਰ ਜਾ ਕੇ ਜਦੋਂ ਆਰਾਮ ਕੀਤਾ ਆਪਣੇ ਆਸਨ ਤੇ
ਅਦਭੁਤ ਅਨੇਕ ਪ੍ਰਕਾਰ ਕੋ ਸੁਪਨਾ ਤਬ ਜੋਵਾ
ਕੀ ਵੇਖਿਆ ਸ਼ਮੀਰ ਜੀ ਨੇ ਅਦਭੁਤ ਸੁਪਨਾ ਆਇਆ ਜੀ ਸੁਪਨੇ ਵੀ ਕਈ ਤਰ੍ਹਾਂ ਦੇ ਆਏ ਉਹ ਕਿਹੜੇ ਕਿਹੜੇ ਆਏ ਸੁਣੀਏ ਜੀ
ਕਾਕ ਕੰਕ ਕੇ ਕੀ ਕਕਨ ਕਲ ਬਿੰਕ ਮਰਾਲਾ
ਜਿਹੜੀਆਂ ਹੁੰਦੀਆਂ ਜੂਨਾ ਕੋਈ ਪੰਛੀ ਦੀ ਜੂਨਾ ਕਾਂ ਦੀ ਜੂਨ ਹੈ ਨਾਲ ਖਾਲਸਾ ਜੀ ਮੋਰ ਦੀ ਜੂਨ ਹੈ ਤਿੱਤਰ ਦੀ ਜੂਨ ਹੈ ਪਪੀਹੇ ਦੀ ਜੂਨ ਹੈ ਉਹ ਵੱਖ ਵੱਖ ਜੂਨਾ ਚੋਂ ਉਹ ਸਾਰੇ ਉਹਨੂੰ ਕਹਿ ਲੋ ਦਰਸ਼ਨ ਹੋਏ ਭਾਵ ਉਹ ਸਾਰੀ ਜੂਨਾ ਧਾਰਨ ਕੀਤੀ ਸੁਪਨੇ ਵਿੱਚ ਧਾਰਨ ਕੀਤੀਆਂ ਕਦੀ ਕਾਂ ਬਣ ਗਿਆ ਕਦੀ ਖਾਲਸਾ ਜੀ ਮੋਰ ਬਣ ਗਿਆ ਕਦੀ ਚਿੱਟੀ ਚੀਲ ਬਣ ਗਿਆ ਕਦੀ ਕੀ ਬਣ ਗਿਆ
ਖਾਗ ਮ੍ਰਿਗ ਪਸ਼ ਪੰਛੀ ਮਨੁੱਖ ਜਨਮਿਓ ਤਨ ਕਾਲਾ
ਖਾਗ ਪੰਛੀ ਬਣਿਆ ਮ੍ਰਿਗ ਹਿਰਨ ਬਣਿਆ ਕਈ ਵਾਰੀ ਵੱਖ ਵੱਖ ਸ਼ੇਰ ਬਣਿਆ ਕਬੂਤਰ ਬਣਿਆ ਚੀਤਾ ਬਣਿਆ ਵੱਖ ਵੱਖ ਜੋਨੀਆਂ ਚ ਘੁੰਮ ਰਿਹਾ ਹੈ
ਕੀਟੀ ਕੀਟਨ ਪ੍ਰਿੰਗ ਪ੍ਰਿਤ ਇਤੇ ਆਦਿ ਕਨੇਰੇ
ਕੋਲ ਕਿੱਲਾ ਬਣਿਆ ਪ੍ਰਿੰਗ ਬਣਿਆ ਕਈ ਜੂਨਾ ਚ ਘੁੰਮ ਕੇ ਇਹ ਜਿਹੜਾ ਸ਼ਮੀਰ ਹੈ
ਭੋਗੀ ਜੂਨਾ ਜਨਮ ਧਾਰ ਮਰ ਮਰ ਬਹੁ ਬੇਰੇ
ਮਰ ਮਰ ਕੇ ਅਨੇਕਾਂ ਜੂਨਾ ਇਹਨੇ ਭੋਗ ਲਿਆ ਜੀ ਮਰ ਮਰ ਕੇ ਭਾਵ ਉਸ ਸੁਪਨੇ ਵਿੱਚ ਹੀ ਸੁਪਨੇ ਚ ਕਈ ਵਾਰੀ ਕਦੀ ਕੁੱਤਾ ਕਦੀ ਬਿੱਲਾ ਕਦੀ ਕੋੜ ਕਿੱਲਾ ਕਦੀ ਪ੍ਰਿੰਗ ਕਦੀ ਕਬੂਤਰ ਕਦੀ ਮੋਰ ਕਦੀ ਪਪੀਹਾ ਕਦੀ ਸ਼ੇਰ ਕਦੀ ਬਘਿਆੜ ਕਦੀ ਚਿੱਟੀ ਚੀਲ ਕਦੀ ਕਈ ਜੂਨਾ ਕਹਿ ਲੋ ਸੈਂਕੜੇ ਜੂਨਾ ਸੁਪਨੇ ਜੀ ਭੋਗ ਲੀਆਂ ਜੀ ਭੋਗ ਕੇ ਸੁਪਨੇ ਸੈਂਕੜੇ ਜੂਨਾ ਨੂੰ
ਜਨਮ ਪਾਛਲੋ ਪੁਨ ਪਯੋ ਚੰਡਾਲ ਕਰਾਲਾ
ਅਖੀਲਾ ਜਨਮ ਕੀ ਹੋਇਆ ਚੰਡਾਲ ਦੇ ਘਰ ਹੋਇਆ ਜੀ ਸ਼ਮੀਰ ਦਾ ਅਖੀਲਾ ਜਨਮ ਹੋਇਆ ਚੰਡਾਲਾਂ ਦੇ ਘਰ ਉਹ ਚੰਡਾਲਾਂ ਦੇ ਘਰ ਕਿਵੇਂ ਜਨਮ ਹੋਇਆ ਕਿਵੇਂ ਇਹਦਾ ਬੇੜਾ ਪਾਰ ਹੋਵੇਗਾ ਰਾਤੋ ਰਾਤ ਇਹ ਅਖੀਲਾ ਜਨਮ ਹੈ ਜੀ ਤੇ ਅਖੀਰ ਤੇ ਸਵੇਰੇ ਆ ਕੇ ਕਿਵੇਂ ਮਹਾਰਾਜ ਦਾ ਭਲਾ ਕਰਨਗੇ ਇਹ ਥੋੜਾ ਵਿਸਤਾਰ ਦੀ ਕਥਾ ਹੈ ਇਹ ਆਪ ਜੀ ਕੱਲ ਸਰਵਣ ਕਰਨਾ।